ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
ਅਪ੍ਰੈਲ ਦਿਨ ਵੀਰਵਾਰ ਤੇ ਪੇਸ਼ ਨੇ ਅੱਜ ਦੀਆਂ ਚੋਣਵੀਆਂ ਖਬਰਾਂ। ਲਿਬਰਲ ਵੱਲੋਂ ਵੌਇਸ ਟੂ ਪਾਰਲੀਮੈਂਟ ਦੇ ਵਿਰੋਧ ਤੋਂ ਬਾਅਦ ਸਾਬਕਾ ਆਦੀਵਾਸੀ ਮਾਮਲਿਆਂ ਦੇ ਮੰਤਰੀ ਕੇਨ ਵਾਈਟ ਨੇ ਲਿਬਰਲ ਪਾਰਟੀ ਤੋਂ ਦਿੱਤਾ ਅਸਤੀਫਾ। ਇਜ਼ਰਾਈਲੀ ਪੁਲਿਸ ਦੁਆਰਾ ਅਲ ਅਕਸਾ ਮਸਜਿਦ ਤੇ ਹਮਲੇ ਤੋਂ ਬਾਅਦ ਪੂਰੇ ਮੱਧ ਪੂਰਬ ਵਿਚ ਵਿਰੋਧ ਪ੍ਰਦਰਸ਼ਨ ਅਤੇ AFL ਵਿਚ ਨਜਾਇਜ਼ ਨਸ਼ੀਲੇ ਪਦਾਰਥਾਂ ਦੇ ਹਵਾਲੇ ਨਾਲ ਸੋਸ਼ਲ ਮੀਡੀਆ ਤੇ ਘੁੰਮ ਰਹੀ ਵੀਡੀਓ ਦੇ ਵਾਇਰਲ ਹੋਣ ਦੇ ਬਾਵਜੂਦ ਕਾਲਿੰਗਵੁੱਡ ਸਟਾਰ ਜੈਕ ਕ੍ਰਿਸਪ ਖੇਡੇਗਾ ਅੱਜ ਰਾਤ ਦਾ ਮੈਚ। SBS ਪੰਜਾਬੀ ਤੋਂ ਮੈਂ ਸੁਮੀਤ ਕੌਰ ਤੇ ਹੁਣ ਖਬਰਾਂ ਵਿਸਥਾਰ ਨਾਲ। ਸਾਬਕਾ ਸਵਦੇਸ਼ੀ ਮਾਮਲਿਆਂ ਦੇ ਮੰਤਰੀ ਕੇਨ ਵਾਈਟ ਨੇ ਲਿਬਰਲ ਪਾਰਟੀ ਦੇ ਵੌਇਸ ਟੂ ਪਾਰਲੀਮੈਂਟ ਰਾਏ ਸ਼ੁਮਾਰੀ ਨੂੰ ਰੱਦ ਕਰਨ ਦੇ ਫੈਸਲੇ ਨੂੰ ਲੈ ਕੇ ਪਾਰਟੀ ਨੂੰ ਛੱਡ ਦਿੱਤਾ ਹੈ। ਕੱਲ ਬੁੱਧਵਾਰ ਵਿਰੋਧੀ ਧਿਰ ਦੇ ਨੇਤਾ ਪੀਟਰ ਡਟਨ ਨੇ ਕਿਹਾ ਕਿ ਲਿਬਰਲ ਪਾਰਟੀ ਇਸ ਮੁਹਿੰਮ ਦਾ ਸਮਰਥਨ ਨਹੀਂ ਕਰੇਗੀ ਅਤੇ ਵੌਇਸ ਟੂ ਪਾਰਲੀਮੈਂਟ ਦੀ ਬਜਾਏ ਸਥਾਨਕ ਅਤੇ ਖੇਤਰੀ ਆਦੀਵਾਸੀ ਆਵਾਜ਼ਾਂ ਦੀ ਮੰਗ ਕਰੇਗੀ। ਪਾਰਟੀ ਨੇ ਕਥਿਤ ਤੌਰ ਤੇ ਸ੍ਰੀ ਵਿਅਰਟ ਦਾ ਅਸਤੀਫਾ ਸਵੀਕਾਰ ਕਰ ਲਿਆ ਹੈ, ਜੋ ਕਿ ਇੰਡੀਜਨਸ ਆਸਟ੍ਰੇਲੀਅਨ ਪੋਰਟਫੋਲੀਓ ਰੱਖਣ ਵਾਲੇ ਦੇਸ਼ ਦੇ ਪਹਿਲੇ ਆਦੀਵਾਸੀ ਵਿਅਕਤੀ ਸਨ। ਸ੍ਰੀ ਵਾਈਟ ਨੇ ਕਿਹਾ ਕਿ ਮੈਂ ਅੱਜ ਵੀ ਲਿਬਰਲ ਪਾਰਟੀ ਦੇ ਮੁੱਲਾਂ ਵਿਚ ਵਿਸ਼ਵਾਸ ਕਰਦਾ ਹਾਂ, ਪਰ ਲਿਬਰਲ ਪਾਰਟੀ ਹੁਣ ਜੋ ਬਣਦੀ ਜਾ ਰਹੀ ਹੈ ਮੈਂ ਉਸ ਵਿਚ ਵਿਸ਼ਵਾਸ ਨਹੀਂ ਰੱਖਦਾ। ਉਧਰ ਪ੍ਰਮੁੱਖ ਆਦੀਵਾਸੀ ਨੇਤਾ ਨੋਇਲ ਪੀਅਰਸਨ ਨੇ ਲਿਬਰਲ ਨੇਤਾ ਪੀਟਰ ਡਟਨ ਦੁਆਰਾ ਵੌਇਸ ਟੂ ਪਾਰਲੀਮੈਂਟ ਨੂੰ ਰੱਦ ਕਰਨ ਨੂੰ ਇਕ ਗੰਭੀਰ ਗਲਤੀ ਕਿਹਾ ਹੈ, ਜੋ ਆਸਟ੍ਰੇਲੀਆਈ ਲੋਕਾਂ ਦੀ ਇੱਛਾ ਨਾਲ ਮੇਲ ਨਹੀਂ ਖਾਂਦੀ। ਸ੍ਰੀ ਪੀਅਰਸਨ ਇਕ ਵਕੀਲ ਅਤੇ ਸਵਦੇਸ਼ੀ ਸੰਵਿਧਾਨਕ ਮਾਨਤਾ ਲਈ ਲੰਬੇ ਸਮੇਂ ਤੋਂ ਪ੍ਰਚਾਰਕ ਹਨ। ਉਨ੍ਹਾਂ SBS ਨੂੰ ਦੱਸਿਆ ਕਿ ਮਿਸਟਰ ਡਟਨ ਦੇ ਬਿਆਨ ਦੇ ਨਾਲ ਨਾਲ ਐਸਟਨ ਉਪ ਚੋਣ ਵਿਚ ਹਾਲ ਹੀ ਵਿਚ ਹੋਈ ਹਾਰ ਤੋਂ ਪਤਾ ਲੱਗਦਾ ਹੈ ਕਿ ਲਿਬਰਲ ਪਾਰਟੀ ਆਸਟ੍ਰੇਲੀਆਈ ਵੋਟਰਾਂ ਦੇ ਮਨਾਂ ਤੋਂ ਬਾਹਰ ਹੋ ਗਈ ਹੈ।
ਐਂਡ ਦ ਲੈਸਨ ਫਰਮ ਐਸਟਨ ਐਂਡ ਆਈ ਸਸਪੈਕਟ ਦ ਲੈਸਨ ਦੈਟ ਵਿਲ ਬੀ ਲਰਨਡ ਐਟ ਦ ਰੈਫਰੈਂਡਮ ਇਨ ਅਕਟੋਬਰ ਵਿਲ ਬੀ ਦੈਟ ਦ ਲਿਬਰਲਸ ਐਟ ਦ ਮੋਮੈਂਟ ਆਰ ਕੰਪਲੀਟਲੀ ਆਊਟ ਆਫ ਸਟੈਪ ਵਿਦ ਦ ਸੈਂਟੀਮੈਂਟ ਆਫ ਦ ਆਸਟ੍ਰੇਲੀਅਨ ਪੀਪਲ। The Australian people are with us on recognition. They're with us on reconciliation and they're with us on the voice to parliament. And I think Mr. Dutton has made a grievous mistake here.
Jerusalem de purane sheher vich Israeli police walon Al Aqsa Masjid utte hamla karan to baad pure madh purab vich virodh pradarshan shuru ho gaye han. Falastini upaskan jinna ne adhikariyan te patthar sutte, ਪੁਲਿਸ ਨੇ ਉਨ੍ਹਾਂ ਤੇ ਸਟਨ ਗ੍ਰੇਨੇਡ ਦਾਗੇ ਨੇ। ਗਾਜ਼ਾ ਵਿਚ ਫਲਸਤੀਨੀ ਅੱਤਵਾਦੀਆਂ ਨੇ ਦੱਖਣੀ ਇਜ਼ਰਾਈਲ ਤੇ ਰਾਕੇਟ ਫਾਇਰ ਨਾਲ ਜਵਾਬ ਦਿੱਤਾ ਹੈ, ਜਿਸ ਨਾਲ ਇਜ਼ਰਾਈਲ ਵੱਲੋਂ ਵਾਰ ਵਾਰ ਹਵਾਈ ਹਮਲੇ ਕੀਤੇ ਜਾ ਰਹੇ ਹਨ। ਜਾਰਡਨ ਅਤੇ ਤੁਰਕੀ ਦੇ ਸ਼ਹਿਰਾਂ ਵਿਚ ਇਜ਼ਰਾਈਲੀ ਬਲਾਂ ਦੀਆਂ ਕਾਰਵਾਈਆਂ ਵਿਰੁੱਧ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ। ਤੁਰਕੀ ਦੇ ਰਾਸ਼ਟਰਪਤੀ ਰੈਜਪ ਤੈਪ ਐਰਦੋਹਾਨ ਦਾ ਕਹਿਣਾ ਹੈ ਕਿ ਉਹ ਮਸਜਿਦ ਦੇ ਅਹਾਤੇ ਨੂੰ ਤੁਰਕੀ ਲਈ ਰੈੱਡ ਲਾਈਨ ਕਹਿੰਦੇ ਹੋਏ ਇਸ ਕਾਰੇ ਦੀ ਨਿੰਦਾ ਕਰਦੇ ਹਨ।
Bunun adı zulüm siyasetidir.
The name of this is the politics of repression, the politics of blood, the politics of provocation. Turkey can never remain silent and unmoved in the face of these attacks. Putting a hand on Al-Aqsa Mosque and trampling on the sanctity of the Haram al-Sharif is a red line for us.
Kırmızı çizgimizdir.
ਜ਼ਿਕਰਯੋਗ ਹੈ ਕਿ 2022 ਅਤੇ 2021 ਦੌਰਾਨ ਵੀ ਵਿਵਾਦਿਤ ਅਲ ਅਕਸਾ ਕੰਪਾਊਂਡ ਤੇ ਮੁਸਲਮਾਨਾਂ ਦੇ ਪਵਿੱਤਰ ਮਹੀਨੇ ਯਾਨੀ ਕਿ ਰਮਜ਼ਾਨ ਦੇ ਮਹੀਨੇ ਦੌਰਾਨ ਇਹੋ ਜਿਹੀਆਂ ਝੜਪਾਂ ਹੋਈਆਂ ਸਨ। ਯੂਨਾਈਟਿਡ ਨੇਸ਼ਨਸ ਯਾਨੀ ਕਿ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟੈਰਸ ਰਮਜ਼ਾਨ ਦੀ ਏਕਤਾ ਯਾਤਰਾ ਤੇ ਸੋਮਾਲੀਆ ਜਾ ਰਹੇ ਨੇ। ਜ਼ਿਕਰਯੋਗ ਹੈ ਕਿ ਸੋਮਾਲੀਆ ਗੰਭੀਰ ਸੋਕੇ ਅਤੇ ਭੋਜਨ ਦੀ ਅਸੁਰੱਖਿਆ ਦਾ ਸਾਹਮਣਾ ਕਰ ਰਿਹਾ ਹੈ। ਸ੍ਰੀ ਐਂਟੋਨੀਓ ਨੇ ਕਈ ਸਾਲ ਪਹਿਲਾਂ ਰਮਜ਼ਾਨ ਏਕਤਾ ਯਾਤਰਾ ਦੀ ਪਰੰਪਰਾ ਸ਼ੁਰੂ ਕੀਤੀ ਸੀ ਜਦੋਂ ਉਹ ਸ਼ਰਨਾਰਥੀਆਂ ਅਤੇ ਸੰਯੁਕਤ ਰਾਸ਼ਟਰ ਦੇ ਹਾਈ ਕਮਿਸ਼ਨਰ ਸਨ। ਪਿਛਲੇ ਕੁਝ ਸਾਲਾਂ ਦੌਰਾਨ UN ਮੁਖੀ ਨੇ ਅਫਗਾਨਿਸਤਾਨ, ਸੈਨੇਗਲ, ਮਾਲੀ ਅਤੇ ਨਾਈਜੀਰੀਆ ਸਮੇਤ ਕਈ ਦੇਸ਼ਾਂ ਦਾ ਦੌਰਾ ਕੀਤਾ ਹੈ। ਜਿਵੇਂ ਕਿ ਰਮਜ਼ਾਨ, ਪਾਸਓਵਰ ਅਤੇ ਈਸਟਰ, ਇਹ ਤਿੰਨੇ ਤਿਉਹਾਰ ਇਸ ਮਹੀਨੇ ਮੇਲ ਖਾਂਦੇ ਹਨ, ਸ੍ਰੀ ਐਂਟੋਨੀਓ ਕਹਿੰਦੇ ਹਨ ਕਿ ਇਹ ਭਾਈਚਾਰਿਆਂ ਦੇ ਏਕਤਾ ਦੇ ਮਹੱਤਵ ਨੂੰ ਦਰਸਾਉਣ ਦਾ ਇੱਕ ਚੰਗਾ ਸਮਾਂ ਹੈ.
We should think about what we are doing and think about how necessary it is to bring peace to the world, how necessary it is to bring solidarity to the world, to fight inequalities, to create conditions for the cohesion of societies, for minorities to be respected, for migrants and refugees to be respected, and for people to understand that we are all together in the same world, and independently of our religious belief.
ਆਸਟ੍ਰੇਲੀਅਨ ਫੈਡਰਲ ਪੁਲਿਸ ਨੇ ਮੰਗਲਵਾਰ ਨੂੰ ਦੁਨੀਆ ਭਰ ਦੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਗੱਠਜੋੜ ਦੀ ਸਾਈਬਰ ਕ੍ਰਾਈਮ ਵੈਬਸਾਈਟ ਜੈਨੇਸਿਸ ਮਾਰਕੀਟ ਨੂੰ ਬੰਦ ਕਰਨ ਵਿੱਚ ਮਦਦ ਕੀਤੀ ਹੈ. ਇਸ ਮਾਜਰੇ 'ਚ 120 ਗ੍ਰਿਫਤਾਰੀਆਂ ਕੀਤੀਆਂ ਗਈਆਂ ਹਨ ਅਤੇ 200 ਤੋਂ ਵੱਧ ਲੋਕਾਂ ਦੀ ਸਰਚ ਕੀਤੀ ਗਈ ਹੈ. ਜੈਨੇਸਿਸ ਮਾਰਕੀਟ ਪਲੇਸ ਦੀ ਵਰਤੋਂ ਅਪਰਾਧੀਆਂ ਦੁਆਰਾ ਸੰਵੇਦਨਸ਼ੀਲ ਡੇਟਾ ਜਿਵੇਂ ਕਿ ਲੌਗਇਨ ਕ੍ਰੀਡੈਂਸ਼ੀਅਲਸ, ਬਰਾਊਜ਼ਿੰਗ ਹਿਸਟਰੀ ਅਤੇ ਆਟੋਫਿਲ ਫਾਰਮ ਡੇਟਾ ਨੂੰ ਖਰੀਦਣ ਅਤੇ ਵੇਚਣ ਲਈ ਕੀਤੀ ਜਾਂਦੀ ਸੀ. ਜ਼ਿਕਰਯੋਗ ਹੈ ਕਿ ਇਹ ਸਾਰਾ ਡੇਟਾ ਇੱਥੇ 1 ਆਸਟ੍ਰੇਲੀਆਈ ਡਾਲਰ ਵਿੱਚ ਵੀ ਖਰੀਦਿਆ ਗਿਆ ਹੈ. ਇਸ ਵਿੱਚ ਅੰਦਾਜ਼ਨ 36,000 ਤੋਂ ਵੱਧ ਕੰਪਰੋਮਾਈਜ਼ਡ ਆਸਟ੍ਰੇਲੀਅਨ ਡਿਵਾਈਸ ਸ਼ਾਮਲ ਹਨ ਜੋ ਕਿ AFP ਦੇ ਅੰਦਾਜ਼ੇ ਅਨੁਸਾਰ ਆਸਟ੍ਰੇਲੀਆਨਾਂ ਨੂੰ 46 ਮਿਲੀਅਨ ਡਾਲਰ ਦਾ ਸੰਭਾਵੀ ਨੁਕਸਾਨ ਪਹੁੰਚਾ ਸਕਦੇ ਹਨ. ਆਸਟ੍ਰੇਲੀਆ ਵਿੱਚ ਆਸਟ੍ਰੇਲੀਅਨ ਫੈਡਰਲ ਪੁਲਿਸ ਨੇ ਦੇਸ਼ ਭਰ ਵਿੱਚ 24 ਸਰਚ ਵਾਰੰਟ ਚਲਾਏ ਹਨ, 10 ਲੋਕਾਂ ਨੂੰ ਚਾਰਜ ਕੀਤਾ ਹੈ ਅਤੇ ਵੱਡੀ ਮਾਤਰਾ ਵਿੱਚ ਨਕਦੀ, ਨਸ਼ੀਲੇ ਪਦਾਰਥਾਂ ਅਤੇ ਜਾਲੀ ਪਛਾਣਾਂ ਨੂੰ ਜ਼ਬਤ ਕੀਤਾ ਹੈ. ਫੈਡਰਲ ਪੁਲਿਸ ਦੇ ਸਹਾਇਕ ਕਮਿਸ਼ਨਰ ਸਕਾਟ ਲੀ ਦਾ ਕਹਿਣਾ ਹੈ ਕਿ ਪੁਲਿਸ ਸਾਈਬਰ ਅਪਰਾਧਾਂ ਦੇ ਵਿਰੁੱਧ ਚੌਕਸ ਰਹੇਗੀ. ਉਨ੍ਹਾਂ ਹਮਲਿਆਂ ਨੂੰ ਆਧੁਨਿਕ ਚੋਰੀ ਦੱਸਿਆ ਹੈ.
Cyber crime can have lasting impacts, which is why the AFP, our state and territory police partners, and our international partners are committed to disrupting this serious crime. This is now the new normal for our communities, with the cyber impacts having real-world impacts on people in their homes. It's the modern burglary.
ਨਾਲ ਹੀ ਪੁਲਿਸ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀ ਆਇਡੈਂਟੀ ਥੈਫਟ, ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਹੋਰ ਅਪਰਾਧਾਂ ਵਿੱਚ ਵੀ ਸ਼ਾਮਲ ਸਨ. ਰਹਿਣ ਸਹਿਣ ਦੇ ਦਬਾਅ ਦੇ ਕਾਰਨ ਲਗਭਗ 2/3 ਆਸਟ੍ਰੇਲੀਅਨਾਂ ਨੇ ਇਸ ਈਸਟਰ ਨੂੰ ਘੁੰਮਣ ਦੀ ਬਜਾਏ ਘਰ ਰਹਿਣ ਦਾ ਫੈਸਲਾ ਕੀਤਾ ਹੈ. ਟੂਰਿਜ਼ਮ ਐਂਡ ਟਰਾਂਸਪੋਰਟ ਫੋਰਮ ਦੁਆਰਾ ਕੀਤੇ ਗਏ ਇੱਕ ਸਰਵੇਖਣ ਦੇ ਅਨੁਸਾਰ 40% ਆਸਟ੍ਰੇਲੀਆਈ ਲੋਕ ਜੋ ਘਰ ਵਿੱਚ ਰਹਿ ਰਹੇ ਹਨ, ਰਿਹਾਇਸ਼ ਜਾਂ ਯਾਤਰਾ ਦੇ ਖਰਚਿਆਂ ਨੂੰ ਬਰਦਾਸ਼ਤ ਕਰਨ ਵਿੱਚ ਅਸਮਰਥ ਹਨ. 36% ਜੋ ਯਾਤਰਾ ਕਰਨਗੇ ਜ਼ਿਆਦਾਤਰ ਆਪਣੇ ਗ੍ਰਹਿ ਰਾਜ ਵਿੱਚ ਹੀ ਘੁੰਮਣ ਫਿਰਨਗੇ. ਫੋਰਮ CEO ਮਾਰਗੀ ਔਸਮਨ ਦਾ ਕਹਿਣਾ ਹੈ ਕਿ ਇਹ ਟੂਰਿਜ਼ਮ ਆਪਰੇਟਰਸ ਲਈ ਚਿੰਤਾਜਨਕ ਸਥਿਤੀ ਹੈ ਜੋ ਹਜੇ ਵੀ ਮਹਾਮਾਰੀ ਤੋਂ ਉਭਰਨ ਲਈ ਸੰਘਰਸ਼ ਕਰ ਰਹੇ ਹਨ.
The really important part about this is, while things are a lot better than they were 12 months ago, this cost of living issue is really going to impact for the industry, and it is way too early for anyone to say that the tourism industry has recovered. We will be uniquely vulnerable if there is a significant drop in domestic travel because we still don't have international travelers back at the level we need.
ਤੇ ਹੁਣ ਸਮਾਂ ਹੋ ਗਿਆ ਹੈ ਅੱਜ ਦੀ ਖੇਡ ਖਬਰ ਦਾ. ਗੈਰ ਕਾਨੂੰਨੀ ਨਸ਼ੀਲੇ ਪਦਾਰਥਾਂ ਦੇ ਹਵਾਲੇ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਇੱਕ ਵੀਡੀਓ ਤੋਂ ਬਾਅਦ AFL ਦੇ ਕੋਲਿੰਗਵੁੱਡ ਸਟਾਰ ਜੈਕ ਕ੍ਰਿਸਪ ਅੱਜ ਰਾਤ ਦੇ ਬ੍ਰਿਸਬੇਨ ਦੇ ਖਿਲਾਫ ਹੋਣ ਵਾਲੇ ਮੈਚ ਵਿੱਚ ਸਾਹਮਣੇ ਆਏਗਾ. ਵੀਡੀਓ ਦੇ ਜਨਤਕ ਹੋਣ ਤੋਂ ਇੱਕ ਦਿਨ ਬਾਅਦ ਕ੍ਰਿਸਪ ਅਜੇ ਵੀ ਅੱਜ ਰਾਤ ਗਾਬਾ ਵਿੱਚ ਖੇਡਣ ਲਈ ਤਿਆਰ ਹੈ. ਲੀਗ ਦਾ ਕਹਿਣਾ ਹੈ ਕਿ ਉਹ ਇਸ ਘਟਨਾ ਦੀ ਜਾਂਚ ਕਰ ਰਹੀ ਹੈ. ਤੇ ਸਮਾਂ ਹੋ ਗਿਆ ਹੈ ਮੁਦਰਾ ਦੀਆਂ ਦਰਾਂ ਜਾਣਨ ਦਾ. ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਭਾਰਤ ਦੇ 54.88 ਰੁਪਏ, ਪਾਕਿਸਤਾਨ ਦੇ 193 ਰੁਪਏ ਤੇ ਅਮਰੀਕਾ ਦੇ 66 ਸੈਂਟ ਤੇ ਦਰਜ ਕੀਤੀ ਗਈ ਹੈ. ਤੇ ਸਮਾਂ ਹੋ ਗਿਆ ਹੈ ਮੌਸਮ ਦਾ ਹਾਲ ਜਾਣਨ ਦਾ. ਪਰਥ ਵਿੱਚ ਇੱਕਾ ਦੁੱਕਾ ਮੀਂਹ ਦੀ ਸੰਭਾਵਨਾ, ਤਾਪਮਾਨ 25 ਡਿਗਰੀ. ਐਡੀਲੇਡ ਵਿੱਚ ਬੱਦਲਵਾਈ, ਤਾਪਮਾਨ ਵੱਧੋ ਵੱਧ 21 ਡਿਗਰੀ. ਮੈਲਬਨ ਵਿੱਚ ਮੀਂਹ ਝੱਖੜ ਦਾ ਅੰਦਾਜ਼ਾ, ਤਾਪਮਾਨ 19 ਡਿਗਰੀ. ਹੌਬਾਰਟ ਵਿੱਚ ਮੀਂਹ 'ਚ ਵਾਧਾ, ਤਾਪਮਾਨ ਵੱਧੋ ਵੱਧ 21 ਡਿਗਰੀ. ਕੈਨਬਰਾ ਵਿੱਚ ਵਰਖਾ ਤੇ ਹਨੇਰੀ ਦੇ ਆਸਾਰ, ਤਾਪਮਾਨ 19 ਡਿਗਰੀ. ਸਿਡਨੀ ਵਿੱਚ ਵੀ ਬਾਰਿਸ਼, ਤਾਪਮਾਨ 25 ਡਿਗਰੀ। ਬ੍ਰਿਸਬੇਨ ਵਿੱਚ ਮੀਂਹ ਝੱਖੜ ਦਾ ਅੰਦੇਸ਼ਾ, ਤਾਪਮਾਨ 28 ਡਿਗਰੀ। ਅਤੇ ਕੇਨਸ ਵਿੱਚ ਬੱਦਲਵਾਈ, ਤਾਪਮਾਨ ਵੱਧੋ ਵੱਧ 32 ਡਿਗਰੀ। SBS ਪੰਜਾਬੀ ਤੋਂ ਮੈਂ ਸੁਮੀਤ ਕੌਰ, ਤੇ ਇਸ ਦੇ ਨਾਲ ਹੀ ਖਤਮ ਹੁੰਦਾ ਹੈ ਅੱਜ ਦਾ ਨਿਊਜ਼ ਬੁਲੇਟਿਨ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਇਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।